ਸਤਿਗੁਰੁ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਰਾਖਨਹਾਰ ਦਿਆਲ ਕੋਟ ਭਵ ਖੰਡੇ ਨਿਮਖ ਖਿਆਲ ਰਾਖਨਹਾਰ ਦਿਆਲ ਕੋਟ ਭਵ ਖੰਡੇ ਨਿਮਖ ਖਿਆਲ ਸਗਲ ਅਰਾਧ ਜੰਤ ਮਿਲੀਐ ਪ੍ਰਭ ਗੁਰਮਿਲ ਮੰਤ ਜੀਅਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸੁਆਮੀ ਘਟ ਘਟ ਰਾਤਾ ਮੇਰਾ ਪ੍ਰਭ ਰਹਾਉ ਤਾ ਕੀ ਗਹੀ ਮਨ ਓਟ ਬੰਧਨ ਤੇ ਹੋਈ ਛੋਟ ਹਿਰਦੈ ਜਪ ਪਰਮਾਨੰਦ ਮਨ ਮਾਹੇ ਭਏ ਆਨੰਦ ਤਾਰਣ ਤਰਨ ਹਰ ਸਰਣ ਜੀਵਨ ਰੂਪ ਹਰ ਚਰਣ ਸੰਤਨ ਕੇ ਪ੍ਰਾਣ ਆਧਾਰ ਊਚੇ ਤੇ ਊਚ ਅਪਾਰ ਸੋ ਮਤ ਸਾਰ ਜਿਤ ਹਰ ਸਮਰੀਜੈ ਕਰ ਕਿਰਪਾ ਜਿਸ ਆਪੇ ਦੀਜੈ ਸੁਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰਮਿਲ ਨਾਉ ਸੁਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰਮਿਲ ਨਾਉ ਵਾਹਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤਤ ਵਿਚਾਰ ਜਹਿ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਦੀਨ ਦਿਆਲ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਚਰਨ ਸ਼ਰਨ ਵੇ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਾਲਕ ਦੀ ਦਇਆ ਦ੍ਰਿਸ਼ਟੀ ਦੇ ਸਦਕਾ ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੰਮ੍ਰਿਤ ਵੇਲੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕੇ ਤਰੁੱਟ ਕੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਲਈ ਅਤੇ ਸੁਣਨ ਵਾਸਤੇ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ ਪੰਚਮ ਪਿਤਾ ਸ਼ਾਂਤੀ ਦੇ ਪੁੰਜ ਪ੍ਰਤੱਖ ਹਰ ਕਲਯੁਗ ਜਹਾਜ਼ ਮੂਰਤ ਪੰਚ ਪ੍ਰਮਾਣ ਪੁਰਖ ਬਾਣੀ ਕੇ ਬੋਹਿਤ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਰਾਮਕਲੀ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 894 ਅਤੇ 895 'ਤੇ ਸ਼ੋਭਨੀਕ ਹਨ। ਸਤਿਗੁਰੂ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਦੁਆਰਾ ਪਰਮਾਤਮਾ ਦਾ ਬਿਰਧ ਸਾਨੂੰ ਪ੍ਰੇਰਨਾ ਰੂਪ ਦੇ ਵਿੱਚ ਦੱਸਿਆ ਕਿ ਇੱਕ ਤਾਂ ਮੇਰਾ ਪ੍ਰਭੂ ਸਾਡੀ ਰੱਖਿਆ ਕਰਨ ਦੇ ਸਮਰੱਥ ਹੈ, ਫਿਰ ਉਹ ਦਇਆ ਦਾ ਘਰ ਹੈ। ਜੇ ਇੱਕ ਨਿਮਕ ਜਿੰਨਾ ਸਮਾਂ ਵੀ ਉਹਦਾ ਧਿਆਨ ਧਰ ਲਈਏ, ਜਨਮ ਮਰਨ ਦੇ ਗੇੜ ਕੱਟੇ ਜਾਂਦੇ ਨੇ। ਸਾਰੇ ਜੀਵ ਉਸ ਪ੍ਰਭੂ ਦੀ ਆਰਾਧਨਾ ਕਰਦੇ ਨੇ, ਪਰ ਜਿਨ੍ਹੇ ਗੁਰੂ ਨੂੰ ਮਿਲ ਕੇ ਗੁਰੂ ਦੇ ਉਪਦੇਸ਼ ਦੁਆਰਾ ਪਰਮੇਸ਼ੁਰ ਦੀ ਆਰਾਧਨਾ ਕੀਤੀ ਹੈ, ਪ੍ਰਭੂ ਜੀ ਉਸ ਜੀਵ ਨੂੰ ਆਪਣਾ ਮਿਲਾਪ ਬਖਸ਼ਿਸ਼ ਕਰਦੇ ਨੇ। ਸਾਰੇ ਸ਼ਬਦ ਦੇ ਵਿੱਚ ਪਰਮਾਤਮਾ ਦੇ ਗੁਣ, ਪ੍ਰਭੂ ਦਾ ਸੁਭਾਅ, ਮਾਲਕ ਦਾ ਬਿਰਧ ਦੱਸ ਕੇ ਰਹਾਉ ਵਾਲੀਆਂ ਜਿਹੜੀਆਂ ਪੰਕਤੀਆਂ ਹਨ, ਉਹਦੇ ਵਿੱਚ ਸਤਿਗੁਰਾਂ ਨੇ ਕੇਂਦਰੀ ਭਾਵ ਅੰਕਿਤ ਕੀਤਾ ਕਿ ਅਸਲ ਵਿੱਚ ਜਿੰਨੇ ਵੀ ਜੀਵ ਨੇ ਸਾਰਿਆਂ ਦਾ ਦਾਤਾ ਮੇਰਾ ਇੱਕ ਪ੍ਰਭੂ ਹੈ। ਪ੍ਰਭੂ ਜਿੱਥੇ ਦਾਤਾ ਹੈ ਉੱਥੇ ਉਹ ਹਰ ਜਗ੍ਹਾ 'ਤੇ ਮੌਜੂਦ ਹੈ। ਪੂਰਨ ਪਰਮੇਸ਼ਰ ਸੁਆਮੀ ਘੱਟ ਘੱਟ ਰਾਤਾ ਮੇਰਾ ਪ੍ਰਭ, ਭਾਵ ਉਹ ਹਰ ਹਿਰਦੇ ਰੂਪੀ ਘੱਟ ਵਿੱਚ, ਹਰ ਸਰੀਰ ਦੇ ਵਿੱਚ ਰਮਿਆ ਹੋਇਆ ਹੈ, ਵਿਆਪਕ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਅਸੀਂ ਸੁਖਮਣੀ ਸਾਹਿਬ ਵਿੱਚ ਪੜ੍ਹਦੇ ਹਾਂ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ। ਕਿਉਂਕਿ ਉਹ ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਜਾਤ ਪਾਤ ਦੇ, ਬਿਨਾਂ ਕਿਸੇ ਵਿਤਕਰੇ ਦੇ ਹਰ ਥਾਂ 'ਤੇ ਵਿਆਪਕ ਹੈ। ਹਰ ਹਿਰਦੇ ਵਿੱਚ, ਹਰ ਦਿਸ਼ਾ ਵਿੱਚ ਹਰ ਜੀਵ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਹੈ। ਸਤਿਗੁਰੂ ਜੀ ਦੇ ਬਚਨ ਨੇ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਹੇ ਮੇਰੇ ਮਨ, ਤੂੰ ਉਹਨੂੰ ਸਦਾ ਧਿਆਉਣਾ ਕਰ ਜਿਹੜਾ ਸਾਰੇ ਸੰਸਾਰ ਵਿੱਚ ਵਿਆਪਕ ਹੈ, ਕਿਉਂਕਿ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਪੂਰਨ ਦਾ ਅਰਥ ਹੈ ਪੂਰਿਆ, ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ। ਆਮ ਕਰਕੇ ਪੂਰਨ ਦਾ ਅਰਥ ਹੁੰਦਾ ਪੂਰਾ, ਜਿਵੇਂ ਆਪਾਂ ਕੋਈ ਵਸਤੂ ਤੋਲ ਵਿੱਚ ਘੱਟ ਹੋਵੇ, ਕੋਈ ਪੂਰੀ ਹੋਵੇ, ਆਪਾਂ ਉੱਥੇ ਸ਼ਬਦ ਵਰਤਦੇ ਹਾਂ। ਪਰ ਗੁਰਬਾਣੀ ਵਿੱਚ ਜਦੋਂ ਪੂਰਨ ਸ਼ਬਦ ਪਰਮਾਤਮਾ ਦੀ ਵਿਆਪਕਤਾ ਵਾਸਤੇ ਆਇਆ, ਉੱਥੇ ਅਰਥ ਹੈ ਪੂਰਿਆ, ਰਮਿਆ ਹੋਇਆ, ਜਿਹੜਾ ਹਰ ਸਮੇਂ ਹਰ ਥਾਂ 'ਤੇ ਵਿਆਪਕ ਹੈ। ਪਰਮਾਤਮਾ ਕਿੱਡਾ ਵੱਡਾ ਦਾਤਾ ਹੈ, ਉਹ ਸਾਡਾ ਸਦਾ ਸਲਾਮਤ ਰਹਿਣ ਵਾਲਾ ਮਾਲਕ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਰੰਗ ਰਾਗ ਦੇ ਵਿੱਚ ਬੜੇ ਹੀ ਅਮੋਲਕ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ। ਸੰਬੋਧਨ ਭਾਵੇਂ ਉਹਨਾਂ ਨੇ ਪ੍ਰਭੂ ਨੂੰ ਕੀਤਾ, ਗੁਸਾਈ ਪ੍ਰਤਾਪ ਤੁਹਾਰੋ ਡੀਠਾ। ਹੇ ਮੇਰੇ ਮਾਲਕ, ਮੈਂ ਤੁਹਾਡੀ ਅਚਰਜ ਵਡਿਆਈ ਦੇਖੀ ਹੈ। ਉਹ ਵਡਿਆਈ ਕੀ ਹੈ ਕਿ ਕਰਨ ਕਰਾਵਨ ਉਪਾਏ ਸਮਾਵਨ, ਤੁਸੀਂ ਸਭ ਕੁਝ ਕਰਨ ਅਤੇ ਕਰਾਉਣ ਦੇ ਸਮਰੱਥ ਹੋ। ਜੀਵਾਂ ਨੂੰ ਪੈਦਾ ਵੀ ਤੁਸੀਂ ਕਰਦੇ ਹੋ ਅਤੇ ਫਿਰ ਜਗਤ ਦਾ ਪਸਾਰਾ ਆਪਣੇ ਵਿੱਚ ਸਮੇਟ ਵੀ ਲੈਂਦੇ ਹੋ। ਕਰਨ ਕਰਾਵਨ ਉਪਾਏ ਸਮਾਵਨ, ਸਗਲ ਛਤਰਪਤ ਬੀਠਾ, ਤੁਸੀਂ ਛਤਰਪਤੀ ਰਾਜੇ ਬਣ ਕੇ, ਪਾਤਸ਼ਾਹ ਬਣ ਕੇ ਸਾਰੇ ਸੰਸਾਰ ਦੇ ਜੀਵਾਂ ਉੱਪਰ, ਭਾਵ ਸਾਰਿਆਂ ਦੇ ਸਿਰ ਉੱਪਰ ਕਾਇਮ ਹੋ, ਉਹਨਾਂ ਨੂੰ ਰਿਜਕ ਦੇਣ ਲਈ, ਜੀਵਾਂ ਦੀ ਪ੍ਰਤਪਾਲਣਾ ਕਰਨ ਲਈ, ਔਰ ਆਪਣੀ ਕੁਦਰਤ ਦਾ ਜੋ ਕਾਇਦਾ ਕਾਨੂੰਨ ਹੈ ਉਹਨੂੰ ਚਲਾਉਣ ਵਾਸਤੇ। ਕਿਉਂਕਿ ਕੋਉ ਹਰ ਸਮਾਨ ਨਹੀਂ ਰਾਜਾ, ਇਹ ਭੂਪ ਸਭ ਦਿਵ ਚਾਰ ਕੇ ਝੂਠੇ ਕਰਤ ਦਵਾਜਾ। ਇਸ ਕਰਕੇ ਸਭ ਤੋਂ ਵੱਡਾ ਮਹਾਂਦਾਨੀ, ਸਭ ਤੋਂ ਵੱਡਾ ਦਾਤਾ, ਪਾਤਸ਼ਾਹਾਂ ਸਿਰ ਪਾਤਸ਼ਾਹ, ਸਭ ਤੋਂ ਵੱਡਾ ਸਮਰੱਥ ਰਾਜਾ, ਸਾਡੇ ਸਿਰ ਦਾ ਸਾਈਂ, ਕੇਵਲ ਇੱਕ ਮਾਲਕ ਹੈ। ਗੁਸਾਈ ਪ੍ਰਤਾਪ ਤੁਹਾਰੋ ਡੀਠਾ, ਕਰਨ ਕਰਾਵਨ ਉਪਾਏ ਸਮਾਵਨ, ਸਗਲ ਛਤਰਪਤ ਬੀਠਾ। ਦੁਨੀਆ ਦੇ ਜਿਹੜੇ ਦਾਤੇ ਨੇ, ਰਾਜੇ ਮਹਾਰਾਜੇ ਨੇ, ਉਹਨਾਂ ਬਾਰੇ ਕਿਹਾ ਕਿ ਰਾਣਾ ਰਾਓ ਰਾਜ ਪਏ ਰੰਕਾ, ਉਨ ਝੂਠੇ ਕਹਿਣ ਕਹਾਇਓ, ਹਮਰਾ ਰਾਜਨ ਸਦਾ ਸਲਾਮਤ, ਤਾਂ ਕੋ ਸਗਲ ਘਟਾ ਜਸ ਗਾਇਓ। ਦੁਨੀਆ ਦੇ ਜਿਹੜੇ ਅੱਜ ਰਾਜੇ ਨੇ ਉਹ ਕੱਲ੍ਹ ਨੂੰ ਕੰਗਾਲ ਹੋ ਜਾਣੇ ਨੇ, ਜਿਹੜੇ ਅੱਜ ਕੰਗਾਲ ਨੇ, ਜੇ ਮਾਲਕ ਚਾਹੇ ਉਹਨਾਂ ਨੂੰ ਉਹ ਬੜੇ ਵੱਡੇ ਦਾਤੇ, ਬੜੇ ਵੱਡੇ ਪਾਤਸ਼ਾਹ ਬਣਾ ਸਕਦਾ ਹੈ, ਕਿਉਂਕਿ ਇਹ ਉਹਦਾ ਬਿਰਧ ਹੈ। ਛਿਨਮੈ ਰਾਓ ਰੰਕ ਕੋ ਕਰੀ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ, ਜੈਂ ਤਾਂਕੂ ਵਿਵਹਾਰੇ। ਉਹ ਤਾਂ ਨਦੀਆਂ ਵਿੱਚ ਟਿੱਬੇ ਦਿਖਾਲੈ, ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ। ਜੇ ਕੋਈ ਦੁਨੀਆਂ ਵਿੱਚ ਆਪਣੇ ਆਪ ਨੂੰ ਇਹ ਕਵੇ ਕਿ ਮੈਂ ਦਾਤਾ ਹਾਂ, ਸਾਹਿਬ ਦੇ ਬਚਨ ਨੇ, ਜੇ ਕੋ ਹੋਏ ਬਹੇ ਦਾਤਾਰ, ਤਿਸ ਦੇਨ ਹਾਰ ਜਾਣੈ ਗਾਵਾਰ। ਸਭ ਕਹਿੰਦੇ ਉਹ ਗਵਾਰ, ਉਹ ਮੂਰਖ, ਇਹ ਗੱਲ ਨਹੀਂ ਜਾਣਦਾ ਕਿ ਉਹਨੂੰ ਵੀ ਦੇਣ ਵਾਲਾ ਇੱਕ ਦਾਤਾ ਹੈ, ਜਿਹੜਾ ਸਾਰੇ ਜੀਵਾਂ ਨੂੰ ਰਿਜਕ ਦੇ ਕੇ ਜੀਵਾਂ ਦੀ ਪ੍ਰਤਪਾਲਣਾ ਕਰਦਾ। ਸਾਹਿਬ ਨੇ ਅੱਗੇ ਕਿਰਪਾ ਕੀਤੀ, ਕਹਿਣ ਲੱਗੇ, ਉਪਮਾ ਸੁਣੋ ਰਾਜਨ ਕੀ ਸੰਤੋ। ਕਹਿੰਦੇ ਜਿਸ ਰਾਜੇ ਦੀ ਮੈਂ ਉਪਮਾ ਕਰਨ ਲੱਗਾ ਨਾ, ਜਿਹੜਾ ਬਹੁਤ ਵੱਡਾ ਦਾਤਾ ਹੈ, ਜੋ ਸਾਰਿਆਂ ਦਾ ਸਿਰ ਦਾ ਸਾਈਂ ਹੈ, ਰੱਖਿਅਕ ਹੈ, ਦਿਆਲੂ ਹੈ, ਜੋ ਪਾਤਸ਼ਾਹਾਂ ਸਿਰ ਪਾਤਸ਼ਾਹ ਹੈ, ਮੈਂ ਉਹਦੀ ਉਪਮਾ ਤੁਹਾਨੂੰ ਸੁਣਾਉਣ ਲੱਗਾ। ਉਪਮਾ ਸੁਣੋ ਰਾਜਨ ਕੀ ਸੰਤੋ, ਜੇਤ ਕਹਿਤ ਪਹੁੰਚਾ। ਜਿੰਨੇ ਜਿੰਨੇ ਵੀ ਉਹਨੂੰ ਜਪਿਆ, ਜਿਹਨੇ ਵੀ ਉਹਦੇ ਗੁਣ ਗਾਏ, ਜਿਹਨੇ ਵੀ ਆਪਣੀ ਰਸਨਾ ਤੋਂ ਉਹਦੇ ਬਾਰੇ ਕੁਝ ਕਿਹਾ, ਉਹ ਏਡਾ ਵੱਡਾ ਰਾਜਾ, ਏਡਾ ਵੱਡਾ ਦਾਤਾ ਹੈ ਕਿ ਜਿਹਨੇ ਵੀ ਉਹਨੂੰ ਕਿਹਾ, ਜਿਹਨੇ ਵੀ ਉਹਨੂੰ ਜਪਿਆ, ਕਹਿੰਦੇ ਉਹ ਉਹਦੇ ਤੱਕ ਪਹੁੰਚ ਗਿਆ, ਉਹਦਾ ਰੂਪ ਹੋ ਗਿਆ। ਉਪਮਾ ਸੁਣੋ ਰਾਜਨ ਕੀ ਸੰਤੋ, ਜੇਤ ਕਹਿਤ ਪਹੂਚਾ, ਬੇਸ਼ੁਮਾਰ ਵੱਡ ਸ਼ਾਹ ਦਾ ਤਾਰਾ, ਉੱਚਾ ਹੀ ਤੇ ਉੱਚਾ। ਕਹਿੰਦੇ ਉਹ ਬਹੁਤ ਵੱਡਾ ਦਾਤਾ ਹੈ, ਉੱਚਿਆਂ ਤੋਂ ਉੱਚਾ ਹੈ, ਭਾਵ ਉਹਦੇ ਵਰਗਾ ਹੋਰ ਕੋਈ ਨਹੀਂ। ਉਹਦੀ ਵਡਿਆਈ ਦੇਖੋ ਕਿ ਉਹਨੇ ਸਾਰੇ ਜਿਹੜੇ ਸਰੀਰ ਨੇ, ਦੁਨੀਆ ਦੇ ਆਕਾਰ ਨੇ ਨਾ, ਜਿਵੇਂ ਇੱਕ ਧਾਗੇ ਦੇ ਵਿੱਚ ਮੋਤੀ ਪਰੋ ਕੇ ਇੱਕ ਮਾਲਾ ਬਣਾ ਦਈਦੀ ਹੈ, ਪ੍ਰਭੂ ਨੇ ਪਵਨ ਰੂਪੀ, ਸਵਾਸਾਂ ਰੂਪੀ ਧਾਗੇ ਦੇ ਵਿੱਚ ਸਾਰੇ ਜੀਵ ਰੂਪੀ ਮਣਕੇ ਜਿਹੜੇ ਨੇ ਪਰੋ ਦਿੱਤੇ ਨੇ। ਪਵਨ ਪਰੋਇਓ ਸਗਲ ਅਕਾਰਾ, ਸਾਡੇ ਅੰਦਰ ਜਿਹੜੇ ਸਵਾਸ ਚੱਲ ਰਹੇ ਨੇ, ਇਹ ਮਾਨੋ ਇੱਕ ਧਾਗਾ ਹੈ, ਅਤੇ ਅਸੀਂ ਜਿੰਨੇ ਵੀ ਜੀਵ ਹਾਂ ਉਹ ਮਣਕੇ ਨੇ, ਇੱਕੋ ਪਵਨ ਰੂਪੀ ਸਵਾਸਾਂ ਰੂਪੀ ਧਾਗੇ ਵਿੱਚ ਸਾਰੇ ਜੀਵ ਰੂਪੀ ਮਣਕੇ ਪਰੋ ਦਿੱਤੇ ਨੇ। ਪਵਨ ਪਰੋਇਓ ਸਗਲ ਅਕਾਰਾ, ਪਾਵਕ ਕਾਸ਼ਟ ਸੰਗੇ। ਕਹਿੰਦੇ ਉਹ ਏਡਾ ਵੱਡਾ ਸਮਰੱਥ ਹੈ ਕਿ ਉਵੇਂ ਤਾਂ ਅੱਗ ਜਿਹੜੀ ਹੈ ਉਹ ਲੱਕੜ ਨੂੰ ਸਾੜਦੀ ਹੈ, ਪਰ ਮੇਰੇ ਪ੍ਰਭੂ ਨੇ ਲੱਕੜ ਨੂੰ ਪੈਦਾ ਕਰਕੇ ਅੱਗ ਨੂੰ ਲੱਕੜ ਵਿੱਚ ਟਿਕਾ ਦਿੱਤਾ। ਜਦੋਂ ਸਾਨੂੰ ਮਾਲਕ 'ਤੇ ਭਰੋਸਾ ਕਰਨ ਦੀ ਪ੍ਰੇਰਨਾ ਕੀਤੀ ਗਈ ਨਾ, ਅਤੇ ਬੜੀਆਂ ਸਤਿਗੁਰਾਂ ਨੇ ਉਦਾਹਰਨਾਂ ਦਿੱਤੀਆਂ ਨੇ। ਇੱਕ ਉਦਾਹਰਨ ਇਹ ਵੀ ਦਿੱਤੀ ਹੈ ਕਿ ਆਹ ਵੇਖੋ ਜਿਹੜੇ ਸਾਡੇ 32 ਦੰਦ ਨੇ, ਇਹਨਾਂ ਵਿੱਚ ਕੋਈ ਪੱਥਰ ਵੀ ਆ ਜਾਵੇ ਅਤੇ ਆਪਾਂ ਪੀਸ ਕੇ ਰੱਖ ਦਿੰਦੇ ਹਾਂ, ਪਰ ਆਹ ਜਿਹੜੀ ਜ਼ੁਬਾਨ ਹੈ ਇਹਦੇ ਵਿੱਚ ਹੱਡੀ ਕੋਈ ਨਹੀਂ, ਕੇਵਲ ਮਾਸ ਅਤੇ ਲਹੂ ਦੀ ਬਣੀ ਹੋਈ ਹੈ। ਜੇ ਸਾਡਾ ਕੋਈ ਸਰੀਰਕ ਕਿੰਦਰਾ ਸਭ ਤੋਂ ਨਰਮ ਹੈ, ਉਹ ਸਾਡੀ ਜ਼ੁਬਾਨ ਹੈ। ਪਰ ਵੇਖੋ ਮਾਲਕ ਦੀ ਰਚਨਾ ਕਿ 32 ਦੰਦਾਂ ਦੇ ਵਿੱਚ ਇਹ ਜ਼ੁਬਾਨ ਨ੍ਰਿਤਕਾਰੀ ਕਰ ਰਹੀ ਹੈ। ਅਸੀਂ ਜਦੋਂ ਬੋਲਦੇ ਹਾਂ ਤਾਂ ਸਾਡੀ ਜ਼ੁਬਾਨ ਮੂੰਹ ਦੇ ਵਿੱਚ, ਦੰਦਾਂ ਵਿੱਚ ਨੱਚਦੀ ਹੈ, ਪਰ ਇਹ 32 ਦੰਦ ਇਸ ਜ਼ੁਬਾਨ ਨੂੰ ਕੁਝ ਵੀ ਨਹੀਂ ਕਹਿੰਦੇ। ਜਿਸ ਮਾਲਕ ਨੇ ਇਸ ਜ਼ੁਬਾਨ ਦੀ 32 ਦੰਦਾਂ ਵਿੱਚ ਰੱਖਿਆ ਕੀਤੀ ਹੈ, ਉਹ ਤੇਰੀ ਵੀ ਰੱਖਿਆ ਕਰੇਗਾ। ਤੂੰ ਕਦੇ ਉਹਦੇ 'ਤੇ ਭਰੋਸਾ ਬਣਾ ਕੇ ਵੇਖ, ਕਦੇ ਵੀ ਉਹ ਤੈਨੂੰ ਇਹੋ ਜਿਹਾ ਸਮਾਂ ਨਹੀਂ ਵਿਖਾਵੇਗਾ ਕਿ ਤੇਰੇ ਮਨ ਅੰਦਰ ਕੋਈ ਹੀਣ ਭਾਵਨਾ ਆਵੇ ਕਿ ਉਹ ਮੇਰੀ ਰਾਖੀ ਕਰਨ ਵਾਲਾ ਨਹੀਂ, ਕਿਉਂਕਿ ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰਜਾਮੀ। ਦੂਸਰੀ ਉਦਾਹਰਨ ਸਤਿਗੁਰਾਂ ਨੇ ਦਿੱਤੀ ਹੈ ਕਿ ਅਗਨ ਉਪਾਏ ਈਂਧਨ ਮੈਂ ਬਾਂਧੀ, ਸੋ ਪ੍ਰਭ ਰਾਖੈ ਭਾਈ ਹੈ। ਕਿਉਂਕਿ ਅੱਜ ਜਦੋਂ ਆਪਾਂ ਰਾਖਨਹਾਰ ਦਿਆਲ ਦੀ ਗੱਲ ਕਰਨੀ ਹੈ, ਤਾਂ ਸੱਚਮੁੱਚ ਉਵੇਂ ਅੱਗ ਨੂੰ ਲੱਕੜ ਦੇ ਨੇੜੇ ਕਰੀਏ ਤਾਂ ਅੱਗ ਦਾ ਸੁਭਾਅ ਹੈ ਕਿ ਉਹ ਲੱਕੜ ਨੂੰ ਸਾੜ ਦਿੰਦੀ ਹੈ, ਪਰ ਵੇਖੋ ਲੱਕੜੀ ਪੈਦਾ ਕਰਕੇ ਅੱਗ ਨੂੰ ਲੱਕੜ ਦੇ ਵਿੱਚ ਟਿਕਾ ਦਿੱਤਾ। ਅੱਜ ਭਾਵੇਂ ਵਿਗਿਆਨ ਦਾ ਯੁੱਗ ਹੈ, ਵਿਗਿਆਨ ਵੀ ਇਸ ਗੱਲ ਨਾਲ ਸਹਿਮਤ ਹੈ ਕਿ ਜਿਹੜੀ ਅੱਗ ਲੱਕੜ ਵਿੱਚੋਂ ਪ੍ਰਗਟ ਹੁੰਦੀ ਹੈ ਉਹ ਲੱਕੜ ਵਿੱਚੋਂ ਪ੍ਰਗਟ ਹੋਣ ਤੋਂ ਪਹਿਲਾਂ ਲੱਕੜ ਦੇ ਵਿੱਚ ਸਮਾਈ ਹੁੰਦੀ ਹੈ। ਜਿਹੜੀ ਚੀਜ਼ ਜਿੱਥੋਂ ਪੈਦਾ ਹੁੰਦੀ ਹੈ ਉਹ ਉਸ ਤੋਂ ਪਹਿਲਾਂ ਉਹਦੇ ਵਿੱਚ ਸਮਾਈ ਹੁੰਦੀ ਹੈ। ਵੇਖੋ ਜਦੋਂ ਲੱਕੜ ਬਲ ਕੇ ਸਵਾਹ ਹੋ ਜਾਵੇ ਤਾਂ ਆਪਾਂ ਸਵਾਹ ਵਿੱਚੋਂ ਅੱਗ ਲੱਭਣੀ ਹੋਵੇ ਤਾਂ ਨਹੀਂ ਲੱਭ ਸਕਦੇ। ਜਿਹਦੇ ਵਿੱਚ ਅੱਗ ਹੋਵੇ ਉਹਨੂੰ ਕਦੇ ਸਵਾਹ ਨਹੀਂ ਕਿਹਾ ਜਾਂਦਾ। ਸਵਾਹ ਦਾ ਅਰਥ ਹੈ ਜਿਹੜੀ ਬੁੱਝ ਗਈ ਹੈ, ਜਿਹਦੇ ਵਿੱਚ ਅੱਗ ਨਹੀਂ ਹੈ। ਅਤੇ ਜੇ ਸਵਾਹ ਨੂੰ ਆਪਾਂ ਅੱਗ ਲਾਉਣ ਦਾ ਯਤਨ ਕਰੀਏ ਤਾਂ ਸਵਾਹ ਨੂੰ ਕਦੇ ਅੱਗ ਨਹੀਂ ਲੱਗਦੀ, ਅੱਗ ਲੱਕੜ ਨੂੰ ਲੱਗੇਗੀ ਜਿਹਦੇ ਵਿੱਚ ਅੱਗ ਮੌਜੂਦ ਹੈ। ਇਸ ਕਰਕੇ ਸਾਹਿਬ ਨੇ ਕਿਰਪਾ ਕੀਤੀ ਕਿ ਮੇਰੇ ਮਾਲਕ ਦਾ ਸੁਭਾਅ ਵੇਖੋ, ਮੇਰੇ ਮਾਲਕ ਦੀ ਸਮਰੱਥਾ ਵੇਖੋ ਕਿ ਪਵਨ ਪਰੋਇਓ ਸਗਲ ਅਕਾਰਾ। ਜਿੰਨੇ ਅਸੀਂ ਆਕਾਰ ਹਾਂ, ਜਿੰਨੇ ਅਸੀਂ ਜੀਵ ਹਾਂ, ਇਹ ਮਣਕੇ ਨੇ। ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਬਚਿੱਤਰ ਬਿਮੋਹਤ, ਬਿਰਲਾ ਬੂਝੈ ਕੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੋਆ ਅਸਥੂਲੀ, ਤੂੰ ਜਲ ਨਿਧ ਤੂੰ ਫੇਨ ਬੁੱਧ ਵਦਾ, ਤੁਧ ਬਿਨ ਅਵਰ ਨਾ ਭਾਲੀਐ ਜੀਓ, ਆਪੇ ਮਾਸ਼ੀ ਮਾਛਲੀ, ਆਪੇ ਝੀਵਰ ਜਾਲ ਮੇਰਾ ਮਾਲਕ ਤੇ ਹਰ ਇੱਕ ਵਿੱਚ ਹੈ। ਇਹ ਜਗਤ ਦੀ ਰਚਨਾ ਉਹਦੀ ਇੱਕ ਖੇਡ ਹੈ, ਉਹ ਹਰ ਜੀਵ ਦੇ ਵਿੱਚ ਸਮਾਇਆ ਹੋਇਆ ਹੈ। ਇਸ ਕਰਕੇ ਸਾਹਿਬ ਨੇ ਕਿਰਪਾ ਕੀਤੀ ਕਿ ਪਵਨ ਪਰੋਇਓ ਸਗਲ ਅਕਾਰਾ ਪਾਵਕ ਕਾਸ਼ਟ ਸੰਗੇ। ਕਾਸ਼ਟ ਕਹਿੰਦੇ ਨੇ ਲੱਕੜ ਨੂੰ ਅਤੇ ਪਾਵਕ ਕਹਿੰਦੇ ਨੇ ਅੱਗ ਨੂੰ। ਅਗਲੀ ਜਿਹੜੀ ਪਰਮਾਤਮਾ ਦੀ ਵਡਿਆਈ ਦੱਸੀ ਹੈ ਉਹ ਇਹ ਹੈ ਕਿ ਵੇਖੋ ਜਿੰਨੇ ਵੀ ਸੰਸਾਰ ਵਿੱਚ ਇੱਕ ਦੂਸਰੇ ਦੇ ਵਿਰੋਧੀ ਨੇ। ਹੁਣ ਪਾਣੀ ਅਤੇ ਮਿੱਟੀ ਦੀ ਕੀ ਸਾਂਝ ਹੈ? ਮਿੱਟੀ ਨੂੰ ਪਾਣੀ ਦੇ ਨੇੜੇ ਕਰੀਏ ਅਤੇ ਪਾਣੀ ਮਿੱਟੀ ਨੂੰ ਖੋਰ ਦਿੰਦਾ, ਪਰ ਕਮਾਲ ਹੈ ਕਿ ਸਮੁੰਦਰ ਪਾਣੀ ਨਾਲ ਭਰਿਆ ਅਤੇ ਜਿਹੜੇ ਮਿੱਟੀ ਦੇ ਟਾਪੂ ਨੇ ਉਹ ਉਸ ਪਾਣੀ ਵਿੱਚ ਨੇ। ਜਿਹੜੀ ਧਰਤੀ ਹੈ, ਧਰਤੀ ਦੇ ਚਾਰੇ ਪਾਸੇ ਪਾਣੀ ਹੈ, ਪਰ ਵੇਖੋ ਉਹ ਪਾਣੀ ਧਰਤੀ ਨੂੰ ਖੋਰਦਾ ਨਹੀਂ। ਮੇਰੇ ਮਾਲਕ ਨੇ ਵਿਰੋਧੀ ਤੱਤ ਜਿਹੜੇ ਨੇ ਇੱਕੋ ਜਗ੍ਹਾ 'ਤੇ ਰੱਖੇ ਹੋਏ ਨੇ। ਸਾਹਿਬ ਨੇ ਅਗਲਾ ਬਿਰਦ ਦੱਸਿਆ ਪਰਮਾਤਮਾ ਦਾ ਕਿ ਨੀਰ ਧਰਨ ਕਰ ਰਾਖੇ ਏਕਤ, ਕੋਈ ਨਾ ਕਿਸੇ ਹੀ ਸੰਗੇ, ਕੋਈ ਕਿਸੇ ਨਾਲ ਵੈਰ ਨਹੀਂ ਕਰਦਾ। ਪਾਣੀ ਵਿੱਚ ਧਰਤੀ ਟਿਕੀ ਹੋਈ ਹੈ, ਲੱਕੜ ਵਿੱਚ ਅੱਗ ਟਿਕੀ ਹੋਈ ਹੈ। ਭਗਤ ਕਬੀਰ ਸਾਹਿਬ ਜੀ ਨੂੰ ਇੱਕ ਵਾਰ ਕਿਸੇ ਨੇ ਪ੍ਰਸ਼ਨ ਕੀਤਾ ਕਿ ਇਸ ਜਗਤ ਵਿੱਚ ਰਹਿੰਦਿਆਂ ਅਸੀਂ ਪ੍ਰਭੂ ਦਾ ਸਿਮਰਨ ਕਿਵੇਂ ਕਰ ਸਕਦੇ ਹਾਂ, ਕਿਉਂਕਿ ਜਿਹੜੇ ਜਗਤ ਦੇ ਲੋਕ ਨੇ ਉਹ ਸੰਸਾਰ ਨਾਲ ਪ੍ਰੀਤ ਕਰਦੇ ਨੇ ਅਤੇ ਅਸੀਂ ਪ੍ਰਭੂ ਨਾਲ ਪ੍ਰੀਤ ਕਰਾਂਗੇ ਅਤੇ ਇਹ ਸਾਨੂੰ ਆਪਣੇ ਨਾਲੋਂ ਵੱਖ ਸਮਝਣਗੇ। ਜਿਵੇਂ ਅੱਜ ਸਾਡਾ ਵੀ ਪ੍ਰਸ਼ਨ ਹੈ ਕਿ ਦੁਨੀਆਂ ਵਿੱਚ ਜਦੋਂ ਅਸੀਂ ਮਨਮੁੱਖਾਂ ਵਿੱਚ ਸਾਕਤਾਂ ਵਿੱਚ ਵਿਚਰਨਾ ਅਤੇ ਅਸੀਂ ਅੰਮ੍ਰਿਤਧਾਰੀ ਹੋ ਕੇ ਕਿਵੇਂ ਵਿਚਰਾਂਗੇ, ਰਹਿਤ ਬਹਿਤ ਕਿਵੇਂ ਰੱਖਾਂਗੇ। ਪਰ ਭਗਤ ਕਬੀਰ ਸਾਹਿਬ ਨੇ ਬੜਾ ਸੁੰਦਰ ਉੱਤਰ ਦਿੱਤਾ, ਕਹਿਣ ਲੱਗੇ ਵੇਖੋ ਸੰਸਾਰ ਦੇ ਵਿੱਚ ਪੰਜ ਤੱਤ ਇੱਕ ਦੂਜੇ ਦੇ ਵਿਰੋਧੀ ਨੇ। ਅਪ ਬਾਏ ਤੇਜ ਪ੍ਰਿਥਮੀ ਆਕਾਸ਼ਾ, ਹੁਣ ਧਰਤੀ ਅਤੇ ਆਕਾਸ਼ ਦਾ ਕੋਈ ਮੇਲ ਨਹੀਂ, ਅੱਗ ਅਤੇ ਪਾਣੀ ਦਾ ਕੋਈ ਮੇਲ ਨਹੀਂ, ਪਰ ਇਹ ਪੰਜੇ ਤੱਤ ਇੱਕ ਦੂਜੇ ਦੇ ਵਿਰੋਧੀ ਅਤੇ ਪਰਮਾਤਮਾ ਨੇ ਪੰਜ ਤੱਤ ਸਾਡੇ ਸਰੀਰ ਵਿੱਚ ਟਿਕਾਏ ਨੇ, ਇੱਕ ਦੂਜੇ ਦੇ ਵਿਰੋਧੀ ਸਾਡੇ ਅੰਦਰ ਟਿਕੇ ਨੇ ਅਤੇ ਅਸੀਂ ਸੰਸਾਰ ਦੇ ਵਿੱਚ ਮਨਮੁੱਖਾਂ ਵਿੱਚ ਰਹਿ ਕੇ ਗੁਰਮੁਖ ਕਿਉਂ ਨਹੀਂ ਬਣ ਸਕਦੇ? ਅਸੀਂ ਨਸ਼ਾ ਪੀਣ ਵਾਲਿਆਂ ਵਿੱਚ ਰਹਿ ਕੇ ਅੰਮ੍ਰਿਤ ਕਿਉਂ ਨਹੀਂ ਪੀਣ ਵਾਲੇ ਬਣ ਸਕਦੇ? ਉਹਨਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਅਪ ਬਾਏ ਤੇਜ ਪ੍ਰਿਥਮੀ ਆਕਾਸ਼ਾ, ਐਸੀ ਰਹਿਤ ਰਹੋ ਹਰ ਪਾਸਾ। ਕਹਿੰਦੇ ਮੈਂ ਐਸੀ ਰਹਿਤ ਰੱਖਾਂਗਾ ਕਿ ਵਿਰੋਧੀਆਂ ਵਿੱਚ ਰਹਿ ਕੇ ਆਪਣੇ ਆਪ ਨੂੰ ਮੈਂ ਨਿਰਮਲ ਰੱਖ ਸਕਦਾ। ਇਹੀ ਕਾਰਨ ਹੈ ਕਿ ਸਤਿਗੁਰੂ ਦਾ ਉਪਦੇਸ਼ ਹੀ ਕਿ ਮੇਰਾ ਗੁਰੂ ਖਾਲਸਾ ਸਦਾ ਆਪਣੇ ਆਪ ਨੂੰ ਦੂਜਿਆਂ ਵਿੱਚ ਵਿਚਰਦਾ ਹੋਇਆ ਵੀ, ਮਨੁੱਖਤਾ ਦੀ ਸੇਵਾ ਕਰਦਾ ਹੋਇਆ ਵੀ, ਪਰਉਪਕਾਰ ਕਰਦਾ ਹੋਇਆ ਵੀ ਆਪਣੇ ਆਪ ਨੂੰ ਫਿਰ ਵੀ ਨਿਆਰਾ ਰੱਖੇਗਾ, ਕਿਉਂਕਿ ਇਹ ਰਲਗੜ ਨਹੀਂ ਹੋਣ ਦੇਵੇਗਾ। ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਉਂ ਮੈਂ ਸਾਰਾ। ਸਤਿਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਕਿ ਮੇਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਸੁਣੋ, ਉਹਦੀ ਵਡਿਆਈ ਸੁਣੋ, ਉਪਮਾ ਸੁਣੋ ਰਾਜਨ ਕੀ ਸੰਤੋ। ਉਹਦੀ ਉਪਮਾ, ਉਹਦੀ ਵਡਿਆਈ ਇਹ ਹੈ ਕਿ ਘਰ ਘਰ ਕਥਾ ਰਾਜਨ ਕੀ ਚੱਲ ਹੈ, ਘਰ ਘਰ ਤੁਜੈ ਉਹ ਮਾਹਾ। ਹਰ ਹਿਰਦੇ ਘਰ ਵਿੱਚ ਮੇਰੇ ਪਰਮਾਤਮਾ ਦੀਆਂ ਕਥਾ ਕਹਾਣੀਆਂ ਚੱਲ ਰਹੀਆਂ ਨੇ, ਹਰ ਹਿਰਦੇ ਵਿੱਚ ਉਤਸ਼ਾਹ ਹੈ, ਉਮਾਹ ਹੈ ਕਿ ਉਹਨੂੰ ਮਿਲਿਆ ਕਿਵੇਂ ਜਾਵੇ। ਘੱਟ ਘੱਟ ਕਥਾ ਰਾਜਨ ਕੀ ਚੱਲ ਹੈ, ਘਰ ਘਰ ਤੁਜੈ ਉਹ ਮਾਹਾ। ਐਸਾ ਕਿਉਂ ਹੋ ਰਿਹਾ? ਕਿਉਂਕਿ ਪ੍ਰਭੂ ਬਾਰੇ ਕਿਹਾ ਗਿਆ ਕਿ ਜੀ ਜੰਤ ਸਭ ਪਾਸ਼ੇ ਕਰਿਆ ਪ੍ਰਥਮੇ ਰਿਜਕ ਸਮਾਹਾ। ਤੂੰ ਜੀਵਾਂ ਨੂੰ ਪੈਦਾ ਬਾਅਦ ਵਿੱਚ ਕੀਤਾ ਅਤੇ ਉਹਨਾਂ ਲਈ ਜਿਹੜਾ ਰਿਜਕ ਹੈ ਉਹਦਾ ਪ੍ਰਬੰਧ ਤੂੰ ਪਹਿਲਾਂ ਕਰ ਦਿੰਦਾ, ਇਸ ਕਰਕੇ ਤੂੰ ਸਭ ਤੋਂ ਵੱਡਾ ਦਾਤਾ ਹੈ। ਤੂੰ ਹਰ ਥਾਂ 'ਤੇ ਰਮਿਆ ਹੋਇਆ, ਹਰ ਇੱਕ ਦੀ ਪ੍ਰਤਪਾਲਣਾ, ਹਰ ਇੱਕ ਦੀ ਤੂੰ ਰਾਖੀ ਕਰਨ ਵਾਲਾ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਪ੍ਰਭੂ ਨੂੰ ਸਾਰੇ ਜੀਵਾਂ ਦਾ ਦਾਤਾ ਕਿਹਾ ਅਤੇ ਨਾਲ ਦੀ ਨਾਲ ਪੂਰਨ ਪਰਮੇਸ਼ਰ, ਕਿ ਹਰ ਥਾਂ 'ਤੇ ਉਹ ਪੂਰਿਆ ਵਿਆਪਕ ਹੈ ਅਤੇ ਹਰ ਹਿਰਦੇ ਘਰ ਦੇ ਵਿੱਚ ਉਹ ਰਮਿਆ ਹੋਇਆ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। राम कली महला पंजवा।
ये पावन गुर शब्द राम कली राग विच धन गुरु अर्जन देव साहब जी का उच्चारण किया होया है।
राखन हार दयाल,
वो मेरा प्रभु सब दी राखी करन वाला है, ते फिर दया दा घर है। उदे बारे कहा गया कि जिथे किसी की भी समर्था नहीं, वो उत्थे भी साड़ी राखी करदा, तिथे तू समर्थ, जिथे कोई नाहे उत्थे तेरी रख अग्नि उदर माहे। रखे रखन हार आप उबारियन, गुर की पैरी पाए काज सवारियन। जदों भी कोई उदे अगे अरदास करदा कि ज्यों भावै त्यों राख लै, हम शरण प्रभ आए राम राजे, ते उहदा इह बिरद है कि वह शरण आया की लाज रखदा। इस करके गुरु अर्जन देव साहब जी ने यह भरोसा बनाया कि मेरे प्रभु ने इस जगत दे विच मेरी रख ली है, मैनू बचा लिया, और इत्थे तक कि केवल मेरी रख्या ही नहीं, सारे संसार की वह रख्या करन वाला है। जदों बालक हरगोबिंद जी नूं उन्हां दे तन उपर चेचक निकल आई, किसी ने कहा यह शीतला का रोग है, किसी ने कोई सलाह दिती, किसी ने कोई, पर गुरु अर्जन देव साहब जी ने जिथे सियाने वैद राही अपने बालक का इलाज करवाया, उत्थे परमात्मा ते भरोसा रखिया। ते जदों बिल्कुल बालक हरगोबिंद जी नवे नरोए हो गए, आम करके जदों जीव डोलदा ना बच्चियां वल वेख के डोलदा, पर इहनू भरोसा नहीं बनता भी जिहड़ा बच्चा 9-10 महीने माता दे पेट विच पुट्ठा लटकिया रहा, जिहड़ा प्रभु उत्थे उहदी राखी कर सकदा है, उत्थे रिजक दे सकदा है। जदों बच्चा जन्म लै के संसार विच आउंदा उदों की लोड़ पै गई कि आपां कहीए इहनू कितों धागा लिया के पवाओ, इहनू कितों तवीत लिया के पवाओ, इहदे सरहाणे कोई फलाणी वस्तु रखो। ये सारे कर्म कांड ने, मन मत है, वहम भरम ने। साहब ने सानू कृपा की कि वह प्रभु रख है, और ये शब्द पढ़िया करो कि मेरा सतगुर रखवाला हुआ, धार कृपा प्रभ हाथ दे राखिया, हर गोविंद नवा नरोआ, ताप गया प्रभ आप मिटाया, जन की लाज रखाई। मेरे प्रभु ने कृपा करके मेरे पुत्र दा ताप उतार दिता है, तो मेरी लाज रख ली है। लोग कहिंदे ने शीतला दी आराधना करो, पर हे प्रभु असी तेरी आराधना करन वाले किसी अल्प शक्ति दी आराधना किवें कर सकते हाँ। इस करके साड़ी लाज रख ली है, साध संगत ते सब फल पाए सतगुर कै बल जाई, हलत पलत प्रभ दोवें सवारे, हमरा गुण अवगुण ना विचारिया, अटल बचन नानक गुर तेरा, सफल कर मस्तक धारिया। कि तुसी मेरे पुत्र दे मस्तक दे अपना मेहर भरिया हाथ रख के मेरे पुत्र नूं बचा लिया। इस तरह सानू भी अपने बच्चियां नूं गुरु नाल जोड़ना चाहिए, ना कि कोई धागे तवीत जां कोई होर जंतर मंत्र आदिक का सहारा, क्योंकि केवल कर्म कांड ने, वहम भरम ने, वो लोग लुट्टण दी मनशा नाल वख वख थावां ते बैठे होए ने, किसी नूं धागा दे दिंदे ने, किसी नूं सवाद दी चुटकी, किसी नूं फूका मार के पानी, किसी नूं कोई जंतर मंत्र करके धागा तवीत दे दिंदे ने। गुरबाणी मुताबक जिहड़ा जीव हरी दा सिमरन छड के धागे तवीतां जां जादू टूणियां दे राह तुरदा है, उहदी तां गति नहीं हो सकदी, उहदा तां कल्याण ही नहीं हो सकदा, उहनूं हलत पलत विच किते ढोई नहीं। केवल गुरु ग्रंथ साहिब नहीं, रामायण विच वी जिक्र आउंदा है कि जदों श्री रामचंद्र जी बनवास नूं गए, तो भरत ने उस वेले माता कुशल्या ने जदों कहा कि लै भरत तेरी इच्छा पूरी हो गई है, मेरा पुत्र ते चलिया गया बनवास नूं, ते तू हुण अपनी माता दी ककई दी इच्छा पूरी कर, तू राज संघासन ते बैठ। हुण ककई दे मन विच तां ईरखा सी, पर भरत तां ईरखा नहीं सी करदा, उन्हें तां श्री रामचंद्र जी दे जोड़े खड़ावां रख के उन्हां दी उड़ीक कीती सी कि वह आण के राज भाग दे मालक बनणगे। पर जदों माता कुशल्या ने यह कहा, तो उस वेले भरत ने यह विश्वास दवाउण लई कि जे मेरे मन विच ये ख्याल होवे कि मेरा भरा राम चंद्र बनवास ली जावे ते मैं राजा बना, मेरी वो हालत होवे जिहड़ी जादू टूने करन वालियां दी हुंदी है। इहदा मतलब कि रामायण के मुताबक भी, हिंदू संस्कृति के मुताबक भी धागे तवीत जादू टूने वहम भरम जिहड़े नहीं करने चाहिए, पर अज साडे देश की बदकिस्मती है कि मीडिया राही भी बहुत सारे वहम भरम बहुत सारे लोगों नू अंध विश्वास के नाल जोड़ के गुमराह करन दा जतन किया जा रहा है। इस करके कदे भी जिंदगी दे विच कर्म कांडां दे वहमां भरमां दे राह नहीं तुरना, केवल एक परमात्मा नू रखनहार दयाल मनना है कि वह साडी रख्या करन वाला है, वह साडे ते दया करन वाला है।
ओट पाव खंडे निमख ख्याल,
अख चमकण दे समय जिन्ना भी उहदा ध्यान धर लईए ते वह साडे जन्म मरन दे गेड़ कट दिंदा है। ता ही तो सतगुरु जी ने प्रेरणा की, ध्यान धरो तिह को मन मैं जिंको अमतोज सभ्य जग छायो, केवल उहदा ध्यान धरो जिहदा बल सारे संसार विच व्यापक है।
सगल आराधे जंत,
सारे जीव जंत उस मालक की आराधना करते हैं।
मिली है प्रभ गुर मिल मंत,
पर जिहड़े जीव गुरु नू मिल के गुरु दे मंत पाव गुरु दे उपदेश द्वारा परमात्मा की आराधना करते ने वो प्रभु नू मिल लेंदे ने, जां इंज कहीए कि गुरु के शब्द द्वारा गुरु के उपदेश द्वारा परमात्मा नू मिलीदा है। बिन सतगुर किने ना पायो, बिन सतगुर किने ना पाया, सतगुर विच आप रखियोन कर प्रगट आख सुनाया, गुर मैं आप समोए शब्द वरताया। जिवें समुंदर है वो आप तो हर थां ते जाके नहीं वरसदा, पर बदल बन के समुंदर मानो बंबई दे नाल लगदा है, पर बदल बन के वो पंजाब विच भी वरस सकदा है। इस तरह परमात्मा आप ते आउंदा जांदा नहीं, पर गुरु रूपी बदल बन के वो हर थां ते नाम दी वरखा करदा है। इस करके परमेश्वर ने अपना आप गुरु विच रखिया, गुर मैं आप समोए शब्द वरताया। शब्द दा खजाना भी आप दसां पातशाहियां विच प्रभु भगतां विच सतपुरखां विच पाठ साहबाना विच आप वरत के संसार नू ये खजाना वंडिया है। इस करके कहा कि बाणी दे बराबर होर कुछ नहीं, वाह वाह बाणी निरंकार है तिस जेवड़ अवर न कोई, क्योंकि गुरु की बाणी विच तमाम कर्म कांडां दा खंडन करके सानू प्रभु दे नाम सिमरन नाल जोड़िया गया है। सानू सतगुरु जी ने एक अकाल पुरख की आराधना करन दी प्रेरणा कीती है।
जीवन को दाता मेरा प्रभ,
जीवन को दाता मेरा प्रभ, ये रहाओ वाला बंद है कि सारे जीवन दा दाता मेरा प्रभु है, जिहदी विचार आपां आरंभ दे विच कीती सी, क्योंकि रहाओ वालियां पंक्तियां विच शब्द दा अंतरीव भाव है।
पूरन परमेसर स्वामी घट घट राता मेरा प्रभ,
प्रभु परमेश्वर हर थान ते पूरिया रमिया होया, घट घट राता मेरा प्रभ, वो हर हिरदे रूपी हर शरीर रूपी घट विच रमिया होया। घट घट मैं हर जू बसै, संतन कयो पुकार, प्रभु प्यारिया ने उच्ची उच्ची पुकार पुकार के किया कि चीटी ते कुंचर अस्तूला, वो एक कीड़ी तो लै के एक हाथी तक, इंज कह लईए कि निक्के जीव तो लै के वड्डे जीव तक हर थान ते व्यापक है। आ दुनियावी तौर ते भी वेखो, मिट्टी का एक निका जिहा किणका वह भी मिट्टी है, तो पहाड़ बहुत वड्डा मिट्टी का संग्रह है, पर उन्नू भी आपां मिट्टी कहने आ। पानी की एक निकी जी बूंद है, उहदा सूत्र लिखना होवे तो H2O लिखांगे, तो जे पानी का विशाल इकट्ठ जिहड़ा समुंदर है सूत्र उहदा भी H2O है। इस तरह एक निके जे जीव विच भी उही है, तो बहुत सारे वड्डे जीव दे विच भी वह परमात्मा आप ही रमिया होया, क्योंकि हर थां ते वह व्यापक है। भाई साहब भाई गुरदास जी ने एक घिओ की उदाहरण देख के सानू समझाया कि वेखो घिओ किन्ना सफ़र करदा, एक घा दे तिणके तो लैके वक् वक् रंग बिरंगियां गऊआं विच्चों जदों असीं दुध चोंदे आ दुध दा रंग चिट्टा दुध नूं जाग ला के दही जमाईदा दही नूं रिड़क के उहदे विच्चों मक्खण कढ़ीदा ते मक्खण नूं गर्म करके फिर घिओ बनाईदा इन्नियां थावां विच्चों लंघदा होया घिओ वख वख थावां तों सफ़र करदा होया इवें ही परमात्मा हर जीव दे विच व्यापक होण दे बावजूद भी निरलेप है। भाई साहिब भाई गुरदास जी ने बचन कहे कहन लगे गाई रंग बिरंग बहु दुध उज्जल वरना गऊं रंग बिरंगियां हो सकदियां ने आपां कह सकते हैं कि आ काले रंग की है आ लाल रंग की है आ भूरे रंग की है चिट्टे रंग की है आ डब खड़बी है आ अमरीकन किस्म है आ देसी किस्म है। गऊं दीआं किस्मां वख वख हो सकदियां ने पर उन्हां दे दुध दा रंग चिट्टा हुंदा है। इसे तरह जीव भावें हिंदुस्तान की धरती ते रह रहे ने ते भावें पाकिस्तान भावें इंग्लैंड अमेरिका सारे जीवां दे विच परमात्मा की जोत है। कहिंदे एक बार रविंद्रनाथ टैगोर होनी जगन्नाथपुरी दे नाल जिहड़ा समुंदर लगता उहदे विचों सवेरे सवेरे इशनान करके जदों बाहर आए ना ते सूरज दीआं किरणां धरती ते पईआं ते इकदम उहनां ने नचना शुरू कर दिता। जिहड़े साथी सन कहिण लगे भी अज इन्नी खुशी तुहानूं किहड़ी कि तुसीं इकदम नचण लग पए सवेरे सवेरे। कहिण लगे भी जिस प्रश्न का उत्तर अज तक मैं कितों पढ़िया नहीं सी अज मैनूं मिल गया। वो कि कहिंदे मैं सोचदा सां कि परमात्मा की जोत जे सारिआं विच है जे एक चोर विच भी है एक शराबी विच भी है एक विशई विच भी है एक जवारी विच भी है एक साधु विच भी है एक गुरमुख विच भी है तो उस जोत ते फिर चंगे माड़े का असर क्यों नहीं हुंदा। कहिंदे वो सारिआं विच है पर फिर भी निरलेप किवें। कहिंदे अज मैनूं इस प्रश्न का उत्तर मिलिआ भी सूरज दीआं किरणां जदों धरती ते आईआं ते वो उत्थे भी पईआं जिथे कूड़े का ढेर सी जिथे फुल्लां दी बगीची सी जिथे किसी ने तुरिया जांदिआं कागज़ पत्र खिलारे हुए सन जिथे रूड़ी दे गंदगी दे ढेर लगे हुए ने सूरज दीआं किरणां जिथे भी पईआं उहने हर एक नूं चमकण ला दिता पर गंदगी का असर सूरज दीआं किरणां नूं मैला नहीं कर सकिआ। सूरज दीआं किरणां ने गंदगी नूं भी चमकण ला दिता। इसे तरह हर हिरदे विच परमात्मा की जोत है पर किसी दे शराबी होण करके किसी दे जुआरी होण करके किसी दे नशई वशई होण करके परमात्मा ते कोई असर नहीं पैंदा वो तां फिर निरलेप दा निरलेप ही है। सूरज दीआं किरणां सवेरे आउंदियां ने शाम नूं वापस चलियां जांदियां ने पर कदे किहा भी जिहड़ियां चंगे थावां ते पईआं ने वह सुगंधी वालियां हो के गईआं ने ते जिहड़ियां किसी कूड़े करकट दे ढेर ते पईआं ने उहनां नूं धोण दी लोड़ पई है जां उहनां नूं साफ करन दी लोड़ पई है। इवें परमात्मा हर एक विच है पर मिलदा उहनूं है जिन्हें गुरू दे राहीं गुरू दे शब्द दी कमाई करके उस प्रभु नाल अपनी सुरत नूं जोड़िया। भाई साहब ने बचन के कहन लगे गाई रंग बिरंग बहु दुध उज्जल वरना वरना कहिंदे ने रंग नूं ते उज्जल दा अर्थ हुंदा चिट्टा गाई रंग बिरंग बहु दुध उज्जल वरना दुधों दही जमाई है कर नेचल धरना दही वलोए अलोई है। कहिंदे जदों दही नूं रिड़कीदा शाह मक्खण तरना लस्सी दे उपर मक्खण तर जांदा ते आपां कढ़ लैंदे आ मक्खण ताओ ओटाएक है घिओ निर्मल करना फिर मक्खण नूं गर्म करके उहदे आपां उहनूं घिओ दे विच तब्दील कर लैंदे आ उसे घिओ नूं फिर जग होम नई वेद कर सब कारज सरना बड़े बड़े वड्डे कारज धर्म दे वी जिहड़े ने उह घिओ दे नाल लोक करदे ने घरां दे विच घिओ दी वरतों हुंदी है। इस तरह आपे आप वरतदा गुरमुख होए जरना प्रभु आपे ही सारे संसार दे विच वरत रहा है भावें रंगी रंगी भांति कई तरह के भांत भांत के जीव ने रंगा नसलों ने संसार विच पर वो परमात्मा इक्को ही है। इस करके वो मेरा प्रभु पूर्ण परमेश्वर स्वामी घट घट राता मेरा प्रभ वो हर हिरदे विच रमिया होया
रहाओ। ताकि गहि मन ओट।
उस प्रभु दी जिस भी जीव ने मन विच ओट धारण कीती है,
बंधन ते होई छोट।
उस जीव दा फिर वकारा रूपी बंधना तो छुटकारा हो गया, क्योंकि गई बहोड़ बंदी छोड़ निरंकार दुखदारी। कहो नानक गुर बंधन काटे बिशरत आन मिलाया। उन्हां जीवां दे सारे बंधन परमेश्वर ते सतगुरु काट दिंदे हन।
हिरदय जप परमानंद,
परम आनंद स्वरूप जो परमात्मा है भाई, उन्हूं हिरदे विच जपना कर।
मन पाहे पाए आनंद,
क्योंकि जिस भी जीव ने उन्हूं जपया उहदे मन विच आनंद पैदा हो गया, खुशियां पैदा हो गईयां ने। लख खुशियां पातशाहियां जे सतगुर नदर करे। केवल अपने घरां विच शब्द पढ़ा के आपां ना कहीए भी सर गया, नहीं इहदे अर्थ समझिए कि जिहदे ते सतगुरु नदर करेगा उन्हूं लखां खुशियां ने। ते नदर किवें होवेगी जदों आपां सतगुरु दा हुक्म मन्नांगे, आपां गुरु वाले बणांगे। इह नहीं भी आपां घर विच इस शब्द दा कीर्तन करवा लिया ते आपां इह किहा भी हुण सारियां खुशियां ते सारे आनंद आ गए। नहीं, समझो कि लख खुशियां पातशाहियां जे सतगुर नदर करे, जदों असी सतगुरु की कृपा दे नदर दे पात्र बनांगे।
तारण तरण हर सरण,
प्रभु की जिहड़ी शरण है ना चरणा की, वो एक जहाज की तरह जिवें जहाज विच बैठ के तर जाईदा पार हो जाईदा।
जीवन रूप हर चरण,
प्रभु दे जिहड़े उपदेश रूपी शब्द रूपी नाम रूपी चरण ने ना, वो साडे वास्ते जीवन हन। भाव साडी जिंदगी है, जिवें सवास चलदे ने शरीरक जीवन है, इस तरह प्रभु दे उपदेश नू अंदर कमा लैना, अंदर मालक दा सिमरन चल पैना, ये आत्मक जीवन है। मत जाणो जग जीवन दा दूजा भाए मोयास, अत सुंदर कुलीन चतर मुख ज्ञानी तनवंत, मृतक कहिया नानका जे प्रीत नहीं भगवंत। साहब कहिंदे मता जाणो कि वह जिउंदे ने जिन्हां दे अंदर बंदगी रुक गई है, जिन्हां दे अंदर सिमरन रुक गया, वह तां भाई दूजे प्यार वे जुड़ के आत्मक मौते मरे हुए ने, पर जीवन उन्हां कोल है। जीवन रूप हर चरण जिन्हां ने हरी परमात्मा नूं सिमरिया है।
संतन के प्राण आधार,
प्रभु संतां दे प्रभु प्यारियां दे जिहड़े जीवन दा आधार है प्राणा दा, वो प्रभु है।
ऊचे ते ऊच अपार,
प्रभु उच्चियां तो उच्चा है, अपर अपार है। मैं पेख्योरी ऊचा मोहन सब ते ऊचा, जदों बाबे मोहन दे चबारे दे सामने गुरु अर्जन देव जी ने कीर्तन कीता ना कि मोहन तेरे ऊचे मंदर, ते सचमुच बाबे मोहन दी समाधि खुल गई कि कोई मोहन मेरे तो भी वड्डा। गुरु अर्जन देव साहब जी ने कहा वो परमात्मा रूपी मोहन, मोहन मोह लिया मन मेरा, वेख वो एडा वड्डा मोहन है कि सारा संसार उहदे ते मोहित हो रहा है। मैं पेख्योरी ऊचा मोहन सब ते ऊचा, एकदम बाबे मोहन का हंकार टुटिया। क्योंकि जदों गुरु अमरदास जी ने प्रेरणा की सी ना कि गुरु रामदास जी नू मत्था टेको, मोरी पुत सनमुख हुआ रामदास है पैरी पाए जियो, पर बाबे मोहन ने मत्था नहीं सी टेकिया। भाई गुरदास जी कहिंदे ने मोहन कमला हुआ चुबारा मोरी मनाया, पर जदों गुरु अर्जन देव जी ने मोहन रूपी परमात्मा की उस्तत की ते एकदम बाबे मोहन की समाधि खुल गई, निरहंकार हो गया कि मेरे तो वड्डा भी कोई मोहन है। वो मोहन केड़ा जेड़ा सब तो उच्चा है, ऊच अपार बेअंत स्वामी कौन जाने गुण तेरे, वो तो पशु परेत मुगध को तारे पाहन पार उतारे। हे मेरे मालिक तुसी उच्चिया तो उच्चे हो, ऊचे ते ऊच अपार, अपर अपार भाव ताड़ा कोई पारला पासा नहीं पा सकदा।
सो मत सार जित हर समरीजै,
ए भाई ओ मत अपने जीवन विच धारण कर संभाल, जेड़ी तैनू हरी सिमरन वाल ला सके। अरदास करिया कर सा मत देहो दयाल प्रभ जित तुमै अराधा, हे प्रभु सानू ओ मत दे जेड़ी मत सानू गुरु नाल जोड़े, जिहड़ी मत सानू तुहाडे नाल जोड़े, ਉਹ ਅਕਲ ਦਿਓ ਜਿਹੜੀ ਅਕਲ ਕਵੇ ਕਿ ਗੁਰੂ ਨੇ ਕਿਹਾ ਅਮਰ ਛਕੋ ਅਮਰ ਛਕਣਾ, ਗੁਰੂ ਨੇ ਕਿਹਾ ਬਾਣੀ ਪੜ੍ਹੋ ਬਾਣੀ ਪੜ੍ਹਨੀ ਹੈ, ਪਰਮਾਤਮਾ ਦਾ ਸਿਮਰਨ ਕਰਨਾ। ਇਸੇ ਕਰਕੇ ਭਗਤ ਕਬੀਰ ਸਾਹਿਬ ਨੇ ਇਹ ਬਚਨ ਕਹੇ, ਕਹਿਣ ਲੱਗੇ ਪਹਿਲੀ ਕਰੂਪ ਕੁਜਾਤ ਕੋ ਲੱਖਣੀ ਸਹੁਰੈ ਪਈ ਹੈ ਬੁਰੀ। ਜਦੋਂ ਇਹ ਸ਼ਬਦ ਦੇ ਅਰਥ ਆਪਾਂ ਨਹੀਂ ਕਰਾਂਗੇ ਤਾਂ ਇੰਜ ਲੱਗੇਗਾ ਕਿ ਜਿਵੇਂ ਇਹਦੇ ਵਿੱਚ ਕਿਸੇ ਇਸਤਰੀ ਦੀ ਗੱਲ ਕੀਤੀ ਜਾ ਰਹੀ, ਔਰ ਮਨ ਵਿੱਚ ਕਈਆਂ ਦੇ ਸ਼ੰਕਾ ਵੀ ਆਉਂਦਾ ਵੀ ਸ਼ਾਇਦ ਭਗਤ ਕਬੀਰ ਜੀ ਦੇ ਦੋ ਵਿਆਹ ਹੋਏ ਸਨ, ਵੀ ਉਹ ਕਹਿ ਰਹੇ ਨੇ ਪਹਿਲੀ ਕਰੂਪ ਕੁਜਾਤ ਕੋ ਲੱਖਣੀ ਸਹੁਰੈ ਪਈ ਹੈ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਦਰ ਧਰੀ, ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਜੇ ਪਾਠ ਸੁਣਾਂਗੇ ਤਾਂ ਇੰਝ ਲੱਗੇਗਾ ਵੀ ਜਿਵੇਂ ਇਹ ਕਿਹਾ ਜਾ ਰਿਹਾ ਵੀ ਚੰਗਾ ਹੋਇਆ ਪਹਿਲੀ ਮਰ ਗਈ, ਆਹ ਜਿਹੜੀ ਦੂਜੀ ਹੈ ਇਹ ਜਿਉਂਦੀ ਰਹੇ। ਪਰ ਉੱਥੇ ਕਿਸੇ ਘਰ ਵਾਲੀ ਦੀ ਇਸਤਰੀ ਦੀ ਪਤਨੀ ਦੀ ਗੱਲ ਨਹੀਂ, ਉੱਥੇ ਮਤ ਦੀ ਗੱਲ ਹੈ ਕਿ ਪਹਿਲੀ ਮਤ ਜਿਹੜੀ ਸੀ ਨਾ ਉਹ ਭੈੜੇ ਰੂਪ ਵਾਲੀ ਸੀ, ਭੈੜੀ ਜਾਤ ਵਾਲੀ ਸੀ, ਭੈੜੇ ਲੱਖਣਾਂ ਵਾਲੀ ਸੀ। ਚੰਗਾ ਹੋਇਆ ਉਹ ਮਤ ਮਰ ਗਈ, ਜਿਹੜੀ ਹੁਣ ਮਤ ਆਈ ਹੈ ਨਾ ਉਹ ਮਤ ਚੰਗੀ ਹੈ, ਉਹ ਜੁਗ ਜੁਗ ਜਿਉਂਦੀ ਰਹੇ। ਭਾਵ ਜਿਹੜੀ ਮਤ ਨਸ਼ਿਆਂ ਵੱਲ ਤੋਰਦੀ ਹੈ, ਜੂਆ ਖੇਡਣ ਵੱਲ ਤੋਰਦੀ ਹੈ, ਔਗਣਾਂ ਵੱਲ ਤੋਰਦੀ ਹੈ, ਚੰਗਾ ਹੋਵੇ ਉਹ ਮਤ ਮਰ ਜਾਵੇ, ਕਿਉਂਕਿ ਉਹ ਮਤ ਕੁਚੱਜੀ ਹੈ। ਸੁਚੱਜੀ ਮਤ ਜਿਹੜੀ ਉਹ ਜਿਉਂਦੀ ਰਹੇ। ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੈ ਪਈ ਹੈ ਬੁਰੀ, ਜਿਹੜੀ ਮਾਤ ਲੋਕ ਸਹੁਰੇ ਪੇਕੇ ਘਰ ਅਤੇ ਪ੍ਰਭੂ ਦਰਗਾਹ ਰੂਪੀ ਸਹੁਰੇ ਘਰ ਵਿੱਚ ਵੀ ਉਹਦੀ ਕੋਈ ਇੱਜ਼ਤ ਨਹੀਂ ਸੀ। ਇਸ ਕਰਕੇ ਚੰਗਾ ਹੋਇਆ ਕਿ ਉਹ ਪਹਿਲੀ ਮਤ ਮਰ ਗਈ, ਜਿਹੜੀ ਹੁਣ ਮਤ ਆਈ ਹੈ ਗੁਰੂ ਨੂੰ ਮਿਲ ਕੇ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ, ਆਹ ਮਤ ਜੁਗ ਜੁਗ ਜਿਉਂਦੀ ਰਹੇ। ਇਸ ਕਰਕੇ ਸਾਹਿਬ ਕਹਿੰਦੇ ਉਹ ਮਤ ਜੀਵਨ ਵਿੱਚ ਧਾਰਨ ਕਰ,
ਪਰ ਕਿਰਪਾ ਜਿਸ ਆਪੇ ਦੀਜੈ,
ਕਿਰਪਾ ਕਰਕੇ ਜਿਨ੍ਹਾਂ ਨੂੰ ਆਪ ਸ੍ਰੇਸ਼ਟ ਮਤ ਦਿੰਦੇ ਹੋ ਉਹ ਤੁਹਾਡੇ ਸਿਮਰਨ ਵੱਲ ਲੱਗਦੇ ਹਨ।
ਸੁਖ ਸਹਿਜ ਆਨੰਦ ਹਰ ਨਾਓ,
ਪ੍ਰਭੂ ਤੁਹਾਡਾ ਨਾਮ ਜਪਣ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਸੁੱਖ ਅਡੋਲਤਾ ਤੇ ਆਨੰਦ ਇਹ ਅਵਸਥਾ ਬਣੀ ਰਹਿੰਦੀ ਹੈ।
ਨਾਨਕ ਜਪਿਆ ਗੁਰ ਮਿਲ ਨਾਓ,
ਇਸ ਕਰਕੇ ਹੇ ਨਾਨਕ ਜਿਨ੍ਹਾਂ ਨੇ ਵੀ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਉ ਜਪਿਆ, ਜਾਂ ਗੁਰੂ ਅਰਜਨ ਦੇਵ ਜੀ ਆਪ ਵੀ ਕਹਿ ਰਹੇ ਨੇ ਕਿ ਮੈਂ ਨਾਨਕ ਨੇ ਗੁਰੂ ਰਾਮਦਾਸ ਜੀ ਨੂੰ ਮਿਲ ਕੇ ਪਰਮੇਸ਼ਰ ਦਾ ਨਾਮ ਜਪਿਆ ਹੈ ਅਤੇ ਇਸ ਨਾਮ ਜਪਣ ਕਰਕੇ ਹੀ ਮੈਨੂੰ ਮੇਰੇ ਪ੍ਰਭੂ ਦੀ ਪ੍ਰਾਪਤੀ ਹੋਈ ਹੈ। ਇਸੇ ਕਰਕੇ ਸਤਿਗੁਰੂ ਹਮੇਸ਼ਾ ਉਸ ਪ੍ਰਭੂ ਦੇ ਅੱਗੇ ਅਰਦਾਸ ਕਰਦੇ ਨੇ, ਵਿਸਰਨਾਹੀਂ ਦਾਤਾਰ ਵਿਸਰਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਸਤਿਗੁਰੂ ਕਿਰਪਾ ਕਰਨ ਸਾਡੀ ਜ਼ਿੰਦਗੀ ਦਾ ਵੀ ਇਹ ਚਾਅ ਬਣ ਜਾਵੇ ਕਿ ਅਸੀਂ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ ਹੈ, ਗੁਰੂ ਕੀ ਸੰਗਤ ਵਿੱਚ ਜਾਣਾ, ਸਤਿਗੁਰੂ ਦੇ ਦਰਸ਼ਨ ਕਰਨੇ ਨੇ। ਜਿਨ੍ਹਾਂ ਦੇ ਮਨ ਅੰਦਰ ਇਹ ਚਾਅ ਪੈਦਾ ਹੋ ਗਿਆ, ਇਹ ਚਾਅ ਹੀ ਸਾਨੂੰ ਪਰਮਾਤਮਾ ਤੱਕ ਮਿਲਾਉਣ ਵਾਲਾ ਹੈ, ਕਿਉਂਕਿ ਹਰੀ ਪਰਮਾਤਮਾ ਸ਼ਰਧਾ ਦੇ ਵਿਵੇਕ ਤੇ ਔਰ ਪ੍ਰੇਮ ਨਾਲ ਕੀਤੇ ਹੋਏ ਸਿਮਰਨ ਬੰਦਗੀ ਦੇ ਨਾਲ ਉਹਦੀ ਸਾਨੂੰ ਪ੍ਰਾਪਤੀ ਹੁੰਦੀ ਹੈ। ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਆਓ ਹੁਣ ਸ਼ਬਦ ਦੀਆਂ ਅਖੀਰਲੀਆਂ ਪਾਵਨ ਗੁਰਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ। ਕੋਟਾਨ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਫਿਰ ਇੱਕ ਵਾਰ ਦਾਸ ਆਪਣੀਆਂ ਭੁੱਲਾਂ ਤੋਂ ਆਪ ਸੰਗਤਾਂ ਤੋਂ ਖਿਮਾ ਦੀ ਜਾਚਨਾ ਕਰਦਾ ਹੈ।
ਸੁਖ ਸਹਿਜ ਆਨੰਦ ਹਰ ਨਾਓ, नानक जपया गुर मिलनाओ।
वाहिगुरु जी का खालसा,
वाहिगुरु जी की फतेह।